ਦੀਪਕ ਜੀ ਗੱਲ ਇੱਥੋਂ ਸ਼ੁਰੂ ਕਰੀਏ। ਦੱਸਿਓ, ਧਰਨਾ ਇੱਕ ਰੋਕਣਾ ਚਾਹੁੰਦੇ ਸੀ ਪਰ ਇੱਕ ਧਰਨਾ ਰੋਕਣ ਦੇ ਚੱਕਰ 'ਚ 500 ਹੋਰ ਧਰਨੇ ਲੱਗ ਗਏ, ਕੀ ਵੇਰਵਾ ਜੀ?
ਬਿਲਕੁਲ ਵਿਜੇ ਜੀ, ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜੀ ਕਿਸਾਨ ਜਥੇਬੰਦੀਆਂ ਨਾਲ ਬੈਠਕ ਬੁਲਾਈ ਸੀ, ਉਸ ਬੈਠਕ 'ਚ ਜਿਵੇਂ ਤਲਖੀ ਹੋਈ ਅਤੇ ਜਿਸ ਤਰ੍ਹਾਂ ਦਾ ਰੋਸਾ ਮੁੱਖ ਮੰਤਰੀ ਪ੍ਰਗਟਾ ਕੇ ਗਏ ਜਾਂ ਗੁੱਸੇ 'ਚ ਜਿਸ ਤਰ੍ਹਾਂ ਬੋਲ ਕੇ ਗਏ ਕਿ ਜੀ ਕਰ ਲਓ ਫਿਰ ਜੋ ਕਰਨਾ, ਲਾ ਲਓ ਫਿਰ ਜੋ ਧਰਨਾ ਲਾਉਣਾ ਹੈ ਨਾ, ਮੈਂ ਜਿਹੜੀਆਂ ਮੰਗਾਂ ਮੰਨੀਆਂ ਉਹ ਵੀ ਖਾਰਜ ਕਰਦਾ, ਉਹ ਵੀ ਉਹਦੀ ਸਹਿਮਤੀ ਤੋਂ ਵੀ ਮੁੱਕਰਦਾ। ਸੋ ਇਹ ਸਾਰਾ ਜੋ ਵਰਤਾਰਾ ਸੀ ਉਸ ਨੇ ਅੱਜ ਇਹ 500 ਧਰਮਿਆਂ ਨੂੰ ਜਨਮ ਦਿੱਤਾ। ਬਿਲਕੁਲ, ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਇਸ ਸਕਿੱਮ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਜੀ 5 ਮਾਰਚ ਤੋਂ ਚੰਡੀਗੜ੍ਹ 'ਚ ਧਰਨਾ ਲਾਉਣਾ
ਜੀ।
ਵੈਸੇ ਤਾਂ ਇਹਦਾ ਇੱਕ ਪੱਖ ਇਹ ਵੀ ਹੈਗਾ ਕਿ ਕੁਝ ਧਿਰਾਂ ਜਿਹੜੀਆਂ 1 ਸਾਲ ਤੋਂ ਬਾਰਡਰ ਤੇ ਬੈਠੀਆਂ ਨੇ, ਚਾਹੇ ਉਹ ਖਨੌਰੀ ਤੇ ਚਾਹੇ ਸ਼ੰਭੂ, ਅੱਜ 100 ਦਿਨ ਹੋ ਗਏ ਡੱਲੇਵਾਲ ਸਾਹਿਬ ਹੋਰਾਂ ਦੇ ਮਰਨ ਵਰਤ ਨੂੰ, ਤੇ ਉਹਦੇ ਸੰਕੇਤ ਦੇ ਵਿੱਚ ਵਜੋਂ ਅੱਜ 100 ਕਿਸਾਨਾਂ ਨੇ ਭੁੱਖ ਹੜਤਾਲ ਵੀ ਉੱਥੇ ਰੱਖੀ ਹੈ ਤੇ ਅੰਨਾ ਹਜ਼ਾਰੇ ਹੋਰਾਂ ਨੇ ਵੀ ਅਪੀਲ ਕੀਤੀ ਡੱਲੇਵਾਲ ਹੋਰਾਂ ਨੂੰ ਕਿ ਤੁਸੀਂ ਮਰਨ ਵਰਤ ਛੱਡ ਦਿਓ, ਪਰ ਉਹਦੇ ਬਾਵਜੂਦ ਉਹਨਾਂ ਦਾ ਮਰਨ ਵਰਤ ਡ੍ਰਿਪ ਦੇ ਬਾਵਜੂਦ ਵੀ ਚੱਲ ਰਿਹਾ। ਚਲੋ, ਪਰ ਇਹ ਜਿਹੜੇ 2 ਧਰਨੇ ਚੱਲ ਰਹੇ ਸੀ
ਜੀ,
ਉਹਨਾਂ 'ਚ ਜਿਹੜੀਆਂ ਜਥੇਬੰਦੀਆਂ ਸ਼ਾਮਲ ਨਹੀਂ ਹੈਗੀਆਂ ਇਸ ਸਕੀਮ, ਉਹ ਤਾਂ ਕਹਿੰਦੀਆਂ ਕਿ ਅਸੀਂ ਤਾਂ ਕਿਸਾਨੀ ਮਸਲਿਆਂ ਨੂੰ ਲੈ ਕੇ ਚੰਡੀਗੜ੍ਹ ਧਰਨਾ ਲਾਉਣਾ ਸੀ, ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਜੀ ਇਹ ਤਾਂ ਬਾਹਰ ਸੀਗੇ ਇਸ ਲਈ ਇਹਨਾਂ ਨੂੰ ਲੱਗਿਆ ਕਿ ਅਸੀਂ ਤਾਂ ਕਿਤੇ ਦਿਖੇ ਨਹੀਂ ਰਹੇ, ਉਹਨਾਂ ਦੀ ਗੱਲ ਹੁੰਦੀ ਅਸੀਂ ਵੀ ਕਿਤੇ ਦਿਖੀਏ, ਇਸ ਲਈ ਧਰਨਾ ਲਾਉਣਾ ਸੀ। ਅਸਲ 'ਚ ਕਿਤੇ ਨਾ ਕਿਤੇ ਆਪਣੇ ਝੰਡਿਆਂ ਦੀ, ਆਪਣੇ ਥੜੇ ਦੀ, ਆਪਣੇ ਮੰਚ ਦੀ, ਆਪਣੀ ਪ੍ਰਧਾਨਗੀ ਦੀ ਇਹ ਵੀ ਹੋੜ ਹੈਗੀ ਹੈ, ਪਰ ਇਹਦੇ ਬਾਵਜੂਦ ਜਿਹੜੇ ਐਡਰੈਸ ਕਰਨ ਵਾਲੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਸਾਰੀ ਕਿਸਾਨੀ ਨਾਲ ਸੰਬੰਧਿਤ ਨੇ
ਜੀ।
ਔਰ ਇੱਕ ਸੱਚਾਈ ਇਹ ਵੀ ਹੈ ਵਿਜੇ ਜੀ ਕਿ ਪੰਜਾਬ ਦੀ ਜੋ ਸਥਿਤੀ ਹੈ ਅੱਜ, ਪੰਜਾਬ ਦੇ ਜੋ ਹਾਲਾਤ ਨੇ, ਉਹਦੇ ਵਿੱਚ ਸੱਤਾਧਾਰੀ ਧਿਰ ਆਪਣੇ ਰੰਗ ਰੋਚ ਵਿਚਰ ਰਹੀ ਆ, ਵਿਰੋਧੀ ਧਿਰ ਕਿਤੇ ਵਿਰੋਧ ਪ੍ਰਗਟਾ ਹੀ ਨਹੀਂ ਪਾ ਰਹੀ ਹੈ ਨਾ, ਅਕਾਲੀ ਦਲ ਕਿਤੇ ਪੰਜਾਬ ਦੇ ਮੁੱਦਿਆਂ ਤੇ ਲੜਨ ਵਾਲੀ ਸਥਿਤੀ 'ਚ ਨਹੀਂ ਆ ਪਾ ਰਿਹਾ ਹੈ, ਮਜ਼ਦੂਰ ਸੰਗਠਨ ਉਹਨੇ ਸੰਗਠਿਤ ਨਹੀਂ ਹੈਗੇ, ਦੁਕਾਨਦਾਰ ਧਿਰ ਗੱਲਾਂ ਛੱਡ ਕੇ ਆਪਣੇ ਮਸਲਿਆਂ ਲਈ ਸੜਕ ਤੇ ਆਉਣ ਲਈ ਤਿਆਰ ਨਹੀਂ
ਜੀ,
ਤੇ ਜੇ ਲੈ ਦੇ ਕੇ ਧਿਰ ਸੰਗਠਿਤ ਹੈ ਪੰਜਾਬ ਦੇ ਵਿੱਚ ਤਾਂ ਉਹ ਕਿਸਾਨ ਜਥੇਬੰਦੀਆਂ ਹੀ ਨੇ ਜਿਹੜੀਆਂ ਲੋਕ ਮੁੱਦਿਆਂ ਤੇ ਵੀ ਤੇ ਕਿਸਾਨੀ ਮੁੱਦਿਆਂ ਤੇ ਵੀ ਹਰ ਮਸਲੇ ਤੇ ਰਿਐਕਟ ਵੀ ਕਰਦੀਆਂ ਨੇ।
ਹਾਂਜੀ,
ਸੋ ਇਸ ਲਈ ਉਹ ਲੜਾਈ ਲੜਦੀਆਂ ਨਜ਼ਰ ਆਉਂਦੀਆਂ ਨੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੀ ਬਦਲ ਗਏ ਨੇ, ਕੀ ਕੋਈ ਏਦਾਂ ਵੀ ਹੁੰਦਾ ਕਿ ਸੱਤਾ ਤੋਂ ਬਾਹਰ ਰਹਿੰਦਿਆਂ ਤੁਹਾਡੀ ਕਿਸਾਨੀ ਪ੍ਰਤੀ ਧਾਰਨਾ ਹੋਰ ਸੀ, ਸੱਤਾ 'ਚ ਆ ਕੇ ਧਾਰਨਾ ਹੋਰ ਹੋ ਗਈ? ਇਹੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਦਿੱਲੀ 'ਚ ਜਦੋਂ ਧਰਨਾ ਚੱਲ ਰਿਹਾ ਸੀ ਤਦ ਇਹਨਾਂ ਦੇ ਬੋਲ ਸੀਗੇ ਕਿ ਇਹ ਚਾਹੇ ਜਨ ਪ੍ਰਤੀਨਿਧੀ ਹੋ ਕੇ ਸਾਹਮਣੇ ਆਪਣਾ ਮੁੱਦਾ ਉਠਾਏ ਹੈ, ਚਾਹੇ ਜੇ ਧਰਨਾ ਪ੍ਰਦਰਸ਼ਨ ਕਰੇ, ਹਮ ਇਨਕੇ ਸਾਥ ਹੈ, ਹਮ ਇਨਕਾ ਸਾਥ ਦੇਂਗੇ। ਲਗਤਾ ਹੈ ਜੈਸੇ ਕਿਸਾਨੋਂ ਕੋ ਤੋ ਜੇ ਇਨਸਾਨ ਹੀ ਨਹੀਂ ਸਮਝਦੇ, ਜੇ ਉਸ ਸਮੇਂ ਉਹਨਾਂ ਬਾਰੇ ਤੁਸੀਂ ਇਹ ਗੱਲ ਕਹਿ ਰਹੇ ਸੀ ਤਾਂ ਹੁਣ ਤੁਸੀਂ ਕੀ ਸਮਝਦੇ ਹੋ ਜਨਾਬ? ਜੇਕਰ ਤੁਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਇਹਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ, ਕਿਉਂਕਿ ਇੱਕ ਮੀਡੀਆ ਕਰਮੀ ਨੇ ਇਹਨਾਂ ਨੂੰ ਸਵਾਲ ਪੁੱਛਿਆ ਕਿ ਪੰਜਾਬ ਕਾ ਕਿਸਾਨ ਦਿੱਲੀ ਕਿਉਂ ਆਉਣਾ ਚਾਹਤਾ ਹੈ, ਬਹੁਤ ਘੁੰਮ ਰਹੀ ਹੈ ਸੋਸ਼ਲ ਮੀਡੀਆ ਤੇ ਪੋਸਟ ਇਹ, ਤੇ ਜਨਾਬ ਨੇ ਜਵਾਬ ਦਿੱਤਾ ਹੈ ਨਾ, ਪੰਜਾਬ ਕੇ ਕਿਸਾਨੋਂ ਕੇ ਲੀਏ ਦਿੱਲੀ ਪਾਬੰਦੀ ਹੈ ਕਿਆ, ਹੈ ਨਾ, ਕਿਆ ਰਾਜਧਾਨੀ ਦਿੱਲੀ ਹਮਾਰੀ ਨਹੀਂ ਹੈ, ਜਬ ਸਰਕਾਰ ਦਿੱਲੀ ਸੇ ਚੱਲ ਸਕਤੀ ਹੈ ਤੋ ਕਿਸਾਨ ਕਹਾਂ ਜਾਏ, ਪੰਜਾਬ ਕਾ ਕਿਸਾਨ ਕਿਆ ਲਾਹੌਰ ਜਾਏਗਾ
ਜੀ?
ਹੁਣ ਜਨਾਬ ਉਹ ਲਾਹੌਰ ਚੱਲਿਆ ਸੀਗਾ, ਹੁਣ ਵੀ ਤਾਂ ਉਹ ਆਪਣੇ ਸੂਬੇ ਦੀ ਰਾਜਧਾਨੀ ਆ ਰਿਹਾ ਸੀਗਾ, ਫਿਰ ਤੁਸੀਂ ਕਹਿੰਦੇ ਮੈਂ ਆਉਣ ਨਹੀਂ ਦੇਣਾ, ਕਹਿੰਦੇ ਤੀਏ ਦਿਨ ਧਰਨਾ ਲਾ ਕੇ ਬਹਿ ਜਾਂਦੇ ਨੇ। ਅੱਜ ਅਮਨ ਅਰੋੜਾ ਨੇ ਅਚੇਚੇ ਪ੍ਰੈਸ ਕਾਨਫਰੰਸ ਕਰਕੇ
ਜੀ
ਇਸ ਮਸਲੇ ਤੇ ਹਮਲਾ ਬੋਲਿਆ ਕਿ ਤੀਏ ਦਿਨ ਧਰਨਾ ਲਾ ਲੈਂਦੇ ਨੇ, ਇਹਨਾਂ ਦਾ ਢੰਗ ਤਰੀਕਾ ਇਹੀ ਹੈ, ਹੈ ਨਾ, ਬਾਂਹ ਮਰੋੜਦੇ ਨੇ ਸਰਕਾਰ ਦੀ, ਗੋਡਾ ਰੱਖਦੇ ਨੇ ਸਰਕਾਰ ਦੀ ਧੋਣ ਤੇ, ਹੈ ਬਾਕੀ ਭਾਈਚਾਰਾ ਨੀ ਗਾ। ਇਹ ਲੈ ਦੇਖ ਕੇ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਜਿਮਨੀ ਚੋਣ ਦੇ ਚੱਕਰ 'ਚ ਸਾਰਾ ਕੁਛ ਹੋ ਰਿਹਾ। ਉੱਧਰ ਸਾਡੇ ਜੀ ਸਿੱਖਿਆ ਮੰਤਰੀ ਨੇ ਜੀ ਹਰਜੋਤ ਬੈਂਸ ਜੀ, ਉਹ ਅੱਜ ਇੱਕ ਕਿੱਸਾ ਸੁਣਾ ਰਹੇ ਸੀ, ਕਹਿੰਦੇ ਜੀ ਕਿ ਜਦੋਂ ਦਿੱਲੀ 'ਚ ਕਿਸਾਨ ਧਰਨਾ ਚੱਲ ਰਿਹਾ ਸੀ ਤਾਂ ਮੈਂ ਜਾ ਕੇ ਦੇਖਿਆ ਕਿ ਉੱਥੇ ਚੱਪਲਾਂ ਦੀ ਬਹੁਤ ਲੋੜ ਹੈ। ਮੈਂ ਲੁਧਿਆਣੇ ਦੀ ਇੱਕ ਹੋਲਸੇਲ ਵਾਲੇ ਕੋਲ ਗਿਆ, ਲੁਧਿਆਣੇ ਗਿਆ ਹੋਲਸੇਲ ਵਾਲੇ ਕੋਲ, ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਕਿ 250 ਚੱਪਲਾਂ ਦਾ ਜੋੜਾ ਪੈਕ ਕਰ ਦੇ, ਉਹਨੇ 250 ਚੱਪਲਾਂ ਦਾ ਜੋੜਾ ਪੈਕ ਕਰਤਾ। ਜਦੋਂ ਬਿੱਲ ਦੇਣ ਦੀ ਵਾਰੀ ਆਈ ਤਾਂ ਉਹ ਮੈਨੂੰ ਕਹਿੰਦਾ ਜੀ ਇੰਨੀਆਂ ਚੱਪਲਾਂ ਤੁਸੀਂ ਕੀ ਕਰਨੀਆਂ? ਮੈਂ ਕਿਹਾ ਕਿ ਕਿਸਾਨ ਅੰਦੋਲਨ 'ਚ ਲੈ ਕੇ ਜਾਣੀਆਂ। ਉਹ ਕਹਿੰਦਾ ਜੀ ਅੱਧੀਆਂ ਮੇਰੇ ਵੱਲੋਂ ਪਾ ਲਓ, ਅੱਧੀਆਂ ਦੇ ਪੈਸੇ ਤੁਸੀਂ ਦੇ ਦਿਓ, ਤੁਹਾਡੀ ਵੀ ਸੇਵਾ ਲੱਗ ਜੂ, ਅੱਧੀ ਮੇਰੀ ਲੱਗ ਜੂ। ਉਹ ਹਿੰਦੂ ਵੀਰ ਸੀ, ਹਿੰਦੂ ਵੀਰ ਲੁਧਿਆਣਾ। ਸੋ ਇਹ ਕੀ ਹੁਣ ਹੁਣ ਕਿੱਸਾ ਯਾਦ ਆ ਰਿਹਾ ਦਿੱਲੀ ਅੰਦੋਲਨ ਵਾਲਾ। ਸੋ ਇਸ ਲਈ ਇਹ ਸਾਰਾ ਸਕ੍ਰਿਪਟ ਕਦੇ ਕਦੇ ਇਹ ਲੱਗਦੀ ਹੈ ਕਿ ਸਾਰਾ ਕੁਛ ਉਹਦੇ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਹੋ ਰਹੀ ਹੁਣ ਕਹਿੰਦੇ ਆਮ ਲੋਕਾਂ ਨੂੰ ਇਹ ਪਰੇਸ਼ਾਨ ਕਰਦੇ ਨੇ, ਆਮ ਵਰਗ ਨੂੰ ਪਰੇਸ਼ਾਨ ਕਰਦੇ ਨੇ। ਸੋ ਅੱਜ ਜਨਾਬ ਤੁਸੀਂ ਉਹਨਾਂ ਨੂੰ 5 ਤਰੀਕ ਨੂੰ ਚੰਡੀਗੜ੍ਹ ਆਉਣ ਤੋਂ ਰੋਕਣ ਦੇ ਚੱਕਰ ਦੇ ਵਿੱਚ
ਜੀ
ਜਦੋਂ ਸਾਰੇ ਪੰਜਾਬ 'ਚ ਧਰਨੇ ਲੱਗ ਗਏ, ਫਿਰ ਹੁਣ ਕਿਹਨੂੰ ਪਰੇਸ਼ਾਨੀ ਆ ਰਹੀ ਹੈ ਜੀ? ਹੁਣ ਉਹ ਪਰੇਸ਼ਾਨੀ ਦਾ ਹੱਲ ਹੋ ਗਿਆ? ਜਾਂ ਤੁਸੀਂ ਇਹੀ ਚਾਹੁੰਦੇ ਸੀ ਕਿ ਹਰ ਥਾਂ ਤੇ ਲੋਕ ਪਰੇਸ਼ਾਨ ਹੋਣ ਤੇ ਇਸ ਵਰਗ ਦੇ ਨਾਲ ਟਕਰਾਅ ਵਧੇ? ਕਿ ਤੁਸੀਂ ਇਸ ਨੀਤੀ ਤੇ ਕੰਮ ਕਰ ਰਹੇ ਹੋ? ਕੀ ਤੁਸੀਂ ਇੱਕ ਵਰਗ ਨੂੰ ਇਹ ਚ ਚਾਹਣਾ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਆ ਹੁਣ? ਉਹ ਅੱਜ ਅੰਕੜੇ ਦੱਸ ਰਹੇ ਸੀ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ, ਉਹ ਕਹਿੰਦੇ ਕਿ ਇਹ ਸ਼ਾਇਦ ਪੰਜਾਬ 'ਚ ਅਕਾਲੀ ਦਲ ਤੋਂ ਹਟ ਕੇ ਪਹਿਲੀ ਵਾਰ ਇੱਦਾਂ ਹੋਇਆ ਹੋਵੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ 45% ਕਿਸਾਨਾਂ ਨੇ, ਪੰਜਾਬ ਦੇ 45% ਤੋਂ ਵੱਧ ਕਿਸਾਨਾਂ ਨੇ ਸਿੱਧੀ ਵੋਟ ਆਮ ਆਦਮੀ ਪਾਰਟੀ ਨੂੰ ਪਾਈ। ਔਰ ਵਿਜੇ ਜੀ 45% ਕਿਸਾਨਾਂ 'ਚ, ਉਹ ਕਹਿੰਦੇ 85% ਕਿਸਾਨ ਉਹ ਸੀ ਜਿਹੜੇ 5 ਏਕੜ ਜਾਂ 5 ਏਕੜ ਤੋਂ ਘੱਟ ਵਾਲੇ ਸੀ।
ਜੀ
ਤੇ ਅੱਜ ਹੁਣ ਉਹ ਤੁਹਾਨੂੰ ਸਾਰੇ ਦੁਖੀ ਲੱਗਦੇ ਨੇ, ਅੱਜ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨ ਨੂੰ ਤਿਆਰ। ਸੋ ਨਤੀਜਾ ਅੱਜ ਪੂਰੇ ਪੰਜਾਬ 'ਚ ਜੀ 400-500 ਥਾਵਾਂ ਤੇ ਧਰਨਾ ਲੱਗਿਆ। ਹੁਣ ਸ਼ਾਮ ਨੂੰ ਆਰਡਰ ਆ ਗਏ ਛੱਡਣ ਦੇ ਕੇ, ਕਿਸਾਨ ਆਗੂਆਂ ਨੂੰ ਰਿਹਾ ਕਰ ਦਿਓ, ਛੱਡ ਦਿਓ, ਸਾਰਾ ਕੁਛ ਜੋ ਪ੍ਰਕਿਰਿਆ ਸੀਗੀ
ਜੀ।
ਪਰ ਮੈਂ ਮੇਰੇ ਸ਼ੰਕੇ ਸ਼ੁਬੇ ਕੱਲ ਵੀ ਸੀ, ਮੇਰੇ ਸ਼ੰਕੇ ਸ਼ੁਬੇ ਅੱਜ ਵੀ ਹੈ ਕਿ ਅਮਨ ਅਰੋੜਾ ਜਿਵੇਂ ਰਿਐਕਟ ਕਰ ਰਹੇ ਨੇ ਬਤੌਰ ਮੁੱਖ ਮੰਤਰੀ ਦੇ ਫੇਸ ਵਜੋਂ, ਕੀ ਭਗਵੰਤ ਮਾਨ ਆਪਣੀ ਤਾਕਤ ਦਿਖਾ ਰਹੇ ਨੇ ਮੁੱਖ ਮੰਤਰੀ ਦੀ, ਹੈ ਜਾਂ ਤੇਜ਼ੀ ਨਾਲ ਕੰਮ ਕਰਕੇ ਆਪਣੀ ਸਪੇਸ ਮੁੜ ਕੇ ਬਣਾਉਣਾ ਚਾਹੁੰਦੇ ਨੇ, ਜਾਂ ਬੀਜੇਪੀ ਜਿਹੜਾ ਗਰਾਊਂਡ 227 ਲਈ ਤਿਆਰ ਕਰ ਰਿਹਾ ਉਹਦੇ ਉਸ ਦੀ ਪਿੱਚ ਤੇ ਆਪਣੀ ਬੈਟਿੰਗ ਕਰ ਰਹੇ ਨੇ, ਇਹ ਉਸ ਪਿੱਚ ਤੇ ਖੇਡਣਾ ਚਾਹੁੰਦੇ ਨੇ? ਸੋ ਕੁਛ ਤਾਂ ਹੈ ਜਨਾਬ ਜਿਹੜਾ ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। ਸੋ ਫਿਲਹਾਲ ਇਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਇੱਕ ਪਾਸੇ ਕਰਕੇ ਲੁਧਿਆਣਾ ਹੀ ਜਿੱਤਣਾ ਚਾਹੁੰਦੇ ਨੇ ਕਿ 227 ਵਾਲਾ ਫਾਰਮੂਲਾ ਵੀ ਅੱਜ ਤੋਂ ਹੀ ਅਪਣਾਉਣਾ ਚਾਹੁੰਦੇ ਨੇ ਇਸ ਵਾਰ ਹੈਗਾ।
ਅੱਛਾ ਦੀਪਕ ਜੀ, ਤਹਿਸੀਲਦਾਰਾਂ ਵਾਲੇ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਈ ਖਬਰਾਂ ਆਈਆਂ ਨੇ। ਕੱਲ੍ਹ ਤੁਸੀਂ ਦੱਸਿਆ ਸੀ ਵੀ ਹੁਣ ਤਾਂ ਇਹ ਵੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੇ ਟੀਚਰਸ ਨੇ ਜਾਂ ਹੈੱਡ ਮਾਸਟਰ ਨੇ ਉਹ ਰਜਿਸਟਰੀਆਂ ਕਰਨਗੇ, ਜਾਂ ਜਦੋਂ ਮੁੱਖ ਮੰਤਰੀ ਨੇ ਇਹ ਕਹਿ ਦਿੱਤਾ ਕਿ ਜੀ ਅਸੀਂ ਖੜੇ ਪੈਰ ਨਵੇਂ ਤਹਿਸੀਲਦਾਰ ਭਰਤੀ ਕਰ ਲੈਂਦੇ। ਤੁਸੀਂ ਕੱਲ੍ਹ ਗੱਲ ਦੱਸੀ ਸੀ ਵੀ ਤਹਿਸੀਲਦਾਰ ਭਰਤੀ ਕਰਨੇ ਕੋਈ ਇੰਨਾ ਸੌਖਾ ਕੰਮ ਤਾਂ ਹੈ ਨਹੀਂ, ਉਹਦੇ ਵਿੱਚ ਪੂਰਾ ਇੱਕ ਪ੍ਰੋਸੈਸ ਹੈ, ਪ੍ਰੋਸੀਜਰ ਆ। ਭ੍ਰਿਸ਼ਟਾਚਾਰੀ ਰੋਕਣ ਦੇ ਵਾਸਤੇ ਜਿਹੜੀ ਇਹ ਕਵੈਦ ਕੀਤੀ ਜਾ ਰਹੀ ਆ, ਇਹ ਕਿੰਨੀ ਕਾਰਗਰ ਸਿੱਧ ਹੋਏਗੀ? ਥੋਕ ਦੇ ਵਿੱਚ ਕੀਤੇ ਤਹਿਸੀਲਦਾਰਾਂ ਦੇ ਤਬਾਦਲਿਆਂ ਦੀ ਕੀ ਤਫਸੀਲ ਆ?
ਬਿਲਕੁਲ ਵਿਜੇ ਜੀ, ਇਹ ਸਵਾਲ ਬਹੁਤ ਗਹਿਰਾ ਗੰਭੀਰ ਹੈ ਔਰ ਆਮ ਲੋਕਾਂ ਨਾਲ ਜੁੜਿਆ ਮਸਲਾ ਹੈ। ਮਤਲਬ ਕੋਰਟ ਕਚਹਿਰੀ, ਤਹਿਸੀਲਾਂ, ਥਾਣੇ, ਸਰਕਾਰੀ ਦਫ਼ਤਰ, ਬਿਜਲੀ ਵਾਲਾ ਦਫ਼ਤਰ, ਪਾਣੀ ਵਾਲਾ ਦਫ਼ਤਰ, ਹੈ ਨਾ। ਮਤਲਬ ਇੱਥੇ ਤਾਂ ਪੰਜਾਬੀ ਐਂ ਜਾਂਦੇ ਨੇ ਜਿਵੇਂ ਅਸੀਂ ਧਾਰਮਿਕ ਯਾਤਰਾ ਤੇ ਜਾਣਾ ਹੁੰਦਾ ਨਾ, ਉਹਦੇ ਨਾਲ ਵੱਧ ਗੇੜੇ ਸਾਡੇ ਇਹਨਾਂ ਥਾਵਾਂ ਤੇ ਲੱਗਦੇ ਨੇ। ਸੋ ਇਸ ਲਈ ਸਾਡਾ ਜਦੋਂ ਵਾਹ ਵਾਸਤਾ ਇਹਨਾਂ ਨਾਲ ਹੈ ਤੇ ਕੀ ਅਸੀਂ ਇਹਨਾਂ ਨੂੰ ਮੱਥੇ ਟੇਕਣੇ ਜਾਂਦੇ ਹਾਂ? ਕੀ ਇਹਨਾਂ ਨੂੰ ਚੜਾਵਾ ਚੜਾਉਣੇ ਜਾਂਦੇ ਹਾਂ?
ਜੀ
ਸੋ ਕੋਈ ਸ਼ੱਕ ਨਹੀਂ ਜੀ, ਇਹ ਸਾਰੇ ਥਾਵਾਂ ਤੇ ਭ੍ਰਿਸ਼ਟਾਚਾਰ ਸਿਖਰ ਤੇ ਆ ਔਰ ਇਹ ਸਰਕਾਰ ਬਦਲਣ ਦੇ ਹਿਸਾਬ ਨਾਲ ਰੇਟ ਵਧਣ ਦਾ ਹਵਾਲਾ ਵੀ ਹੈ। ਮਤਲਬ ਅਕਾਲੀਆਂ ਦੇ ਟਾਈਮ ਜਿਵੇਂ ਡਾਲਰ ਦਾ ਰੇਟ ਵੱਧ ਰਿਹਾ ਨਾ
ਜੀ,
ਉਵੇਂ ਸਰਕਾਰ ਬਦਲਣ ਤੋਂ ਬਾਅਦ ਇਹਨਾਂ ਥਾਵਾਂ ਦੇ ਉੱਤੇ ਰਿਸ਼ਵਤ ਦਾ ਰੇਟ ਵੱਧਦਾ ਜਿਹੜਾ। ਸੋ ਅਕਾਲੀਆਂ ਦੇ ਟਾਈਮ ਜਿਹੜਾ ਰੇਟ ਸੀ ਉਹ ਕੈਪਟਨ ਦੇ ਟਾਈਮ ਨਹੀਂ ਰਿਹਾ, ਕੈਪਟਨ ਦੇ ਟਾਈਮ ਵਾਲਾ ਚੰਨੀ ਦੇ ਟਾਈਮ ਹੋਰ ਉੱਪਰ ਚਲਾ ਗਿਆ ਤੇ ਚੰਨੀ ਤੋਂ ਬਾਅਦ ਭਗਵੰਤ ਮਾਨ ਦੇ ਸਮੇਂ ਹੁਣ ਹੋਰ ਉੱਪਰ ਚਲਾ ਗਿਆ
ਜੀ।
ਮੁੱਖ ਮੰਤਰੀ ਸਾਹਿਬ ਨੇ ਜਿਹੜੀ ਤੇਜ਼ੀ ਦਿਖਾਈ ਹੈ ਆਮ ਵਰਗ ਨੂੰ ਬਹੁਤ ਰਾਹਤ ਦਿੰਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸਧਾਰਨ ਜਿਹੜੇ ਬੰਦੇ ਨੂੰ ਸਿਰਫ ਇੰਨਾ ਦਿਖਦਾ ਹੈ ਕਿ ਬਈ ਤਹਿਸੀਲਾਂ 'ਚ ਛਾਪੇ ਮਾਰੇ ਮੁੱਖ ਮੰਤਰੀ ਨੇ, ਤਹਿਸੀਲਦਾਰਾਂ ਨੂੰ ਕਹਿਤਾ ਕਿ ਹਟਾ ਦਾਂਗੇ ਤੁਹਾਨੂੰ ਨਵੇਂ ਰੱਖ ਲਿਆਂਗੇ, ਉਹਨਾਂ 'ਚੋਂ ਆਮ ਨੂੰ ਖਬਰ ਪੜ੍ਹਦਿਆਂ ਖਬਰ ਸੁਣਦਿਆਂ ਲੱਗਦਾ ਕਿ ਲੈ ਬਾਈ ਮੁੱਖ ਮੰਤਰੀ ਨੇ ਚੱਕ ਦੇ ਫੱਟੇ। ਵਿਜੇ ਜੀ, ਅੱਜ ਤੋਂ 1.5 ਸਾਲ ਪਹਿਲਾਂ
ਜੀ
ਇਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੇਜ਼ ਦੇ ਉੱਤੇ
ਜੀ
ਵਿਜੀਲੈਂਸ ਨੇ ਭ੍ਰਸ਼ਟ 45 ਤਹਿਸੀਲਦਾਰਾਂ ਦੀ ਪੂਰੀ ਮਤਲਬ ਕਿ ਉਹਨਾਂ ਦਾ ਪੋਤੜੇ ਫਰੋਲਦਿਆਂ ਹੋਇਆ ਸਾਰਾ ਕੱਚਾ ਚਿੱਠਾ ਰੱਖਤਾ ਸੀ। ਇੱਕ ਦੇ ਖਿਲਾਫ਼ ਵੀ ਜਨਾਬ ਨੇ ਕਾਰਵਾਈ ਨਹੀਂ ਕੀਤੀ ਅਜੇ ਤੱਕ। ਕੀ ਮੰਨੀ ਹੈ ਜੀ? ਫਿਰ ਦੂਸਰੇ ਪਾਸੇ
ਜੀ
ਉਹਨਾਂ ਨੇ ਤਹਿਸੀਲਦਾਰਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਅਸੀਂ ਲੰਬੀ ਛੁੱਟੀ ਤੇ ਜਾ ਰਹੇ ਹਾਂ। ਲੋਕਾਂ ਮੂਹਰੇ ਨਰੇਟਿਵ ਪੇਸ਼ ਕੀਤਾ
ਜੀ,
ਜਿਵੇਂ ਕਿਸਾਨਾਂ ਵਾਲੇ ਮਸਲੇ 'ਚ ਨਾ ਇਹ ਪੇਸ਼ ਕੀਤਾ ਕਿ ਸੜਕਾਂ ਰੋਕਦੇ ਜੀ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਸੀ ਕਿ ਅਸੀਂ ਇਸ ਵਾਰ ਸੜਕਾਂ ਰੋਕਣੀਆਂ, ਰੇਲਾਂ ਰੋਕਣੀਆਂ। ਉਹ ਤਾਂ 34 ਸੈਕਟਰ, 37 ਸੈਕਟਰ, 25 ਸੈਕਟਰ, ਮਟਕਾ ਚੌਂਕ, ਕਿਤੇ ਜਿੱਥੇ ਬੈਠਦੇ ਚੰਡੀਗੜ੍ਹ 'ਚ ਬੈਠਣ ਆ ਰਹੇ ਸੀ
ਜੀ।
ਪਰ ਤੁਸੀਂ ਇਹ ਨਰੇਟਿਵ ਬਣਾਇਆ। ਉਸੇ ਤਰ੍ਹਾਂ ਤਹਿਸੀਲਦਾਰਾਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੇਟਿਵ ਸਿਰਜਿਆ ਕਿ ਜੀ ਇਹ ਨਾ ਲੰਬੀ ਛੁੱਟੀ ਤੇ ਜਾ ਰਹੇ, ਲੋਕਾਂ ਦਾ ਕੰਮ ਕਾਰ ਪ੍ਰਭਾਵਿਤ ਹੋ ਰਿਹਾ। ਉਹਨਾਂ ਨੇ ਮਤਲਬ ਕਿ ਇਹ ਕਹਿ ਸਕਿਆ ਸੀ ਅੱਜ ਦੇ ਦਿਨ ਦੇ ਹਵਾਲੇ ਨਾਲ ਛੁੱਟੀ ਤੇ ਆ, ਸੋ ਅੱਜ ਸਮੂਹਿਕ ਛੁੱਟੀ ਕਰ ਰਹੇ ਹਾਂ। ਤੇ ਅੱਜ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਕਿਤੇ ਕਈ ਥਾਵਾਂ ਦੇ ਉੱਤੇ ਕਲੈਰੀਕਲ ਵਾਲੇ ਵੀ ਸੀਟਾਂ ਛੱਡ ਕੇ ਅੱਜ ਚਲੇ ਗਏ ਕਿ ਸੱਤ ਨਹੀਂ ਹੁੰਦਾ ਕੰਮ ਇਹ ਸਥਿਤੀ 'ਚ। ਪਰ ਉੱਧਰ ਉਹ ਛੁੱਟੀ ਤੋਂ ਜ਼ਿਆਦਾਤਰ ਪਰਤੇ ਆਏ। ਵੈਸੇ ਕੱਲ੍ਹ 14 ਸਸਪੈਂਡ ਕਰਤੇ ਸੀ ਇਹਨਾਂ ਨੇ
ਜੀ
ਤਹਿਸੀਲਦਾਰ, ਤੇ ਉੱਧਰ ਉਹ ਛੁੱਟੀ ਤੋਂ ਪਰਤ ਕੇ ਆਪਣੀਆਂ ਕੁਰਸੀਆਂ ਦੇ ਵਾਪਸ ਆ ਰਹੇ ਸੀ ਤੇ ਅੱਜ ਹੁਕਮ ਆ ਗਏ ਜੀ 177 ਨਾਇਬ ਤਹਿਸੀਲਦਾਰ ਤੇ 58 ਦੇ ਕਰੀਬ ਤਹਿਸੀਲਦਾਰ, ਸੋ ਉਹਨਾਂ ਦੇ ਤਬਾਦਲੇ ਕਰਤੇ ਨੇ ਜੀ
ਜੀ।
ਸੋ ਸਿੱਧੇ ਰੂਪ ਦੇ ਵਿੱਚ ਮਤਲਬ ਕਿ ਇਹ ਤਬਾਦਲੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਇਹ ਦਿਖਾਇਆ ਕਿ ਮੈਂ ਭ੍ਰਿਸ਼ਟਾਚਾਰ ਖਿਲਾਫ ਜੰਗ ਛੇੜ ਦਿੱਤੀ ਆ। ਵਿਜੇ ਜੀ ਮੈਨੂੰ ਇੱਕ ਇੰਨਾ ਕੁ ਤੁਸੀਂ ਦੱਸਿਓ ਕਿ ਤਬਾਦਲਿਆਂ ਨਾਲ ਭ੍ਰਿਸ਼ਟਾਚਾਰ ਰੁਕ ਜੂਗਾ? ਜਿਹੜਾ ਬੰਦਾ ਮੋਹਾਲੀ ਭ੍ਰਸ਼ਟ ਆ ਉਹ ਬਠਿੰਡੇ ਜਾ ਕੇ ਇਮਾਨਦਾਰ ਹੋ ਜੂਗਾ? ਜਿਹੜਾ ਬੰਦਾ ਪਟਿਆਲੇ ਜੇਬ ਘੱਟਦਾ ਪਟਿਆਲੇ ਵਾਲਿਆਂ ਦੀ, ਉਹ ਜਾ ਕੇ ਮਤਲਬ ਕਿ ਜਲਾਲਾਬਾਦ ਹੈਨਾ ਪਠਾਨਕੋਟ ਉੱਥੇ ਜੇਬਾਂ ਨਹੀਂ ਕੱਟੂਗਾ? ਇਹ ਕਿਹੜਾ ਪੈਮਾਨਾ ਹੈ
ਜੀ
ਕਿ ਬਦਲੀ ਨਾਲ ਮਸਲਾ ਹੱਲ ਹੋ ਜਾਂਦਾ? ਜੇ ਇਹਦੇ ਨਾਲ ਮਸਲਾ ਹੱਲ ਹੁੰਦਾ ਕਿ ਭਾਈ ਹਰ 30 ਦਿਨ ਬਦਲ ਦਿਆ ਕਰੋ ਫਿਰ ਤਾਂ। ਅਹਿਮ ਪਹਿਲੂ
ਜੀ,
ਜਦੋਂ ਅਸੀਂ ਤਹਿਸੀਲ 'ਚ ਜਾਂਦੇ ਹਾਂ ਰਜਿਸਟਰੀ ਕਰਾਉਣ ਗਏ
ਹਾਂਜੀ,
ਤੇ ਫਿਰ ਰਿਸ਼ਵਤ ਦਿੰਦੇ ਕਿਉਂ ਹੈ ਜੇ ਸਾਰਾ ਕੁਝ ਸਹੀ ਸਿਸਟਮ ਹੈ? ਕੀ ਸਰਕਾਰ ਨੂੰ ਨਹੀਂ ਪਤਾ
ਜੀ
ਕਿ ਭਾਈ ਮਾਰਕੀਟ ਰੇਟ ਕਿੰਨੇ ਗੁਣਾ ਵੱਧਦਾ ਤੇ ਰਜਿਸਟਰੀ ਕਿੰਨੇ ਘੱਟ ਤੇ ਹੋ ਰਹੀ ਆ? ਜੇ ਤੁਸੀਂ 50 ਲੱਖ ਵਾਲੇ ਮਾਲ ਦੀ ਰਜਿਸਟਰੀ ਪਲਾਟ ਥਾਂ ਕੋਠੀ ਕਾਹਦੀ ਵੀ ਰਜਿਸਟਰੀ 10 ਲੱਖ 'ਚ ਕਰਾ ਰਹੇ ਹੋ
ਜੀ,
ਤਾਂ ਫਿਰ ਉਹ 40 ਲੱਖ ਵਾਲੇ ਗੈਪ 'ਚ ਅਗਲਾ ਕਹਿੰਦਾ 10,000 ਤਾਂ ਮੈਂ ਲਊਂਗਾ
ਜੀ।
ਸੋ ਜੇ ਸਰਕਾਰਾਂ ਸੱਚਮੁੱਚ ਇਸ ਨੂੰ 1 ਨੰਬਰ 'ਚ ਲਿਆਉਣਾ ਚਾਹੁੰਦੀਆਂ ਨੇ ਤਾਂ ਉਹ ਕਰਨ ਕਿ ਭਾਈ ਆਹ ਜਿਹੜਾ, ਕਿਉਂਕਿ ਉਹ ਰੇਟ ਹੁੰਦਾ ਨਾ ਸਰਕਾਰੀ ਰੇਟ ਕਿ ਜੀ ਇਹਦਾ ਸਰਕਾਰੀ ਰੇਟ 10,000 ਜਾਂ 10 ਲੱਖ ਹੈ, ਤਾਂ ਕਹਿੰਦਾ ਜੀ 10 ਲੱਖ 1,000 ਦੀ ਰਜਿਸਟਰੀ ਕਰਾ ਲਓ ਜੀ
ਜੀ,
ਤੇ ਪਤਾ ਤਹਿਸੀਲਦਾਰ ਨੂੰ, ਇਸ ਲਈ ਤੁਸੀਂ ਰਿਸ਼ਵਤ ਦੇ ਰਹੇ ਹੋ। ਫਿਰ ਸਰਕਾਰ ਕਰ ਦੇਵੇ ਨਾ ਕਿ ਰਜਿਸਟਰੀ ਤਾਂ 50 ਲੱਖ ਦੀ ਹੋਊਗੀ ਭਾਈ ਜੋ ਮਾਰਕੀਟ ਰੇਟ ਹੈ, ਪਰ ਥੋਤੋਂ ਜਿਹੜਾ ਟੈਕਸ ਅਸੀਂ 8% ਲੈਂਦੇ ਹਾਂ ਉਹਦੀ ਥਾਂ 'ਤੇ 1% ਲਵਾਂਗੇ
ਜੀ,
ਸਰਕਾਰ ਦੀ ਆਮਦਨ ਵੀ ਵੱਧ ਗਈ ਤੇ ਤਹਿਸੀਲਦਾਰ ਮੰਗ ਵੀ ਨਹੀਂ ਸਕਦਾ। ਪਰ ਜਨਾਬ ਇਸ ਸਾਰੇ ਵਰਤਾਰੇ ਦੇ ਬਾਵਜੂਦ ਤਹਿਸੀਲਾਂ 'ਚ ਭ੍ਰਿਸ਼ਟਾਚਾਰੀ ਆ, ਤਹਿਸੀਲਦਾਰਾਂ ਦੇ ਵਿੱਚ ਭ੍ਰਿਸ਼ਟਾਚਾਰੀ, ਮੈਂ ਨਹੀਂ ਕਹਿੰਦਾ ਕਿ ਸਾਰੇ ਤਹਿਸੀਲਦਾਰ
ਜੀ ਜੀ,
ਪਰ ਬਹੁ ਗਿਣਤੀ ਦੇ ਵੀ ਬਹੁ ਗਿਣਤੀ। ਪਰ ਕੌੜੀ ਸੱਚਾਈ ਆ ਜਨਾਬ, ਸਰੋਤਿਆਂ ਨੂੰ ਦਰਸ਼ਕਾਂ ਨੂੰ ਮੈਂ ਬੜੀ ਜ਼ਿੰਮੇਵਾਰੀ ਨਾਲ ਦੱਸ ਰਿਹਾ ਕਿ ਪੰਜਾਬ ਦੀ ਹਰ ਤਹਿਸੀਲ 'ਚ ਹੁਣ ਦਿੱਲੀ ਦਾ ਦਲਾਲ ਬੈਠਦਾ ਸੀ ਤੇ ਹਰ ਰੋਜ਼ ਉਹ ਹਿਸਾਬ ਲੈਂਦਾ ਸੀ ਕਿ ਅੱਜ ਕਿੰਨੀਆਂ ਰਜਿਸਟਰੀਆਂ ਹੋਈਆਂ ਕਿੰਨੀਆਂ ਨਹੀਂ, ਤੇ ਇਹ ਵੀ ਕੌੜੀ ਸੱਚਾਈ ਤੋਂ ਸਾਡੇ ਸਰੋਤੇ ਵਾਕਫ ਹੋਣਗੇ ਕਿ ਤਹਿਸੀਲਦਾਰ ਜਿੰਨੀ ਜੇਬ ਕੱਟਦੇ ਨੇ ਰੋਜ਼, ਜਿੰਨੀ ਆਪਣੀ ਜੇਬ ਗਰਮ ਕਰਦੇ ਨੇ, ਕਿ ਉਹ ਇਕੱਲਾ ਹੀ ਸਾਰਾ ਮਾਲ ਘਰ ਨੂੰ ਲੈ ਜਾਂਦੇ ਨੇ? ਕੀ ਸਮੇਂ ਦੇ ਅਫਸਰ ਅਧਿਕਾਰੀਆਂ ਤੇ ਸਮੇਂ ਦੇ ਸਿਆਸਤਦਾਨਾਂ ਨੂੰ ਉੱਚੋ ਕਮਿਸ਼ਨ ਨਹੀਂ ਜਾਂਦਾ? ਕਿਹਨੂੰ ਨਹੀਂ ਪਤਾ? ਜਿਹੜੇ ਰਿਟਾਇਰ ਹੋਏ ਨੇ ਉਹਨਾਂ ਨੂੰ ਪੁੱਛ ਲਿਓ, ਜਿਹੜੇ ਦੇਖ ਆਏ ਨੇ ਉਹਨਾਂ ਨੂੰ ਪੁੱਛ ਲਿਓ, ਜਿਹੜੇ ਇਹਨਾਂ 'ਚੋਂ ਮਤਲਬ ਸਿਆਸਤਦਾਨਾਂ 'ਚੋਂ ਬਾਹਰ ਆਏ ਨੇ ਉਹਨਾਂ ਨੂੰ ਪੁੱਛ ਲਿਓ
ਜੀ,
ਭਾਈ ਸਭ ਨੂੰ ਹਿੱਸਾ ਜਾਂਦਾ। ਔਰ ਤੈਅ ਕਿ ਜਿੱਤੇ ਵੀ ਦਾ ਕਿੰਨਾ, ਹਾਰੇ ਵੀ ਦਾ ਕਿੰਨਾ, ਜੇ ਹਾਰਿਆ ਵਾ 47 ਧਿਰ ਦਾ ਤਾਂ ਉਹਦਾ ਵਾਧਾ, ਜੇ ਜਿੱਤਿਆ ਵਾ 47 ਧਿਰ ਦਾ ਤਾਂ ਉਹਦਾ ਵਾਧਾ। ਇਹ ਸਾਰੇ ਤਾਕਤਾਂ ਰੇਟ ਬਣੇ ਹੋਏ ਨੇ, ਮਾਰਕੀਟ ਰੇਟ, ਉਹ ਹਲਵਾਈ ਦੀ ਦੁਕਾਨ ਤੇ ਰੇਟ ਲਿਸਟ ਲਮਕਦੀ ਹੁੰਦੀ ਆ ਨਾ, ਉਵੇਂ ਇਹਨਾਂ ਦੀ ਰੇਟ ਲਿਸਟ ਹੈ, ਔਰ ਇਮਾਨਦਾਰੀ ਨਾਲ ਕਰਦੇ ਨੇ ਇਹ ਵੰਡ ਬਣਾਈ ਹੈ। ਔਰ ਜਿਹੜਾ ਆਪਾਂ ਰੇਟ ਦੀ ਗੱਲ ਕਰਦੇ ਹਾਂ ਕਿ ਮਾਰਕੀਟ ਰੇਟ ਤੇ ਰਜਿਸਟਰੀ ਕਿਉਂ ਨਹੀਂ ਹੁੰਦੀ
ਜੀ,
ਜਨਾਬ ਬਿਲਡਰ ਹੋਣ ਦੇਣਗੇ, ਬਿਲਡਰ ਮਾਫੀਆ ਵੀ ਤਾਂ ਇੱਕ ਮਾਫੀਆ ਹੈ, ਉਹਨਾਂ ਦੇ ਸਾਰਾ ਬਲੈਕ ਵਾਈਟ ਕਿਵੇਂ ਕਿਹਦੇ 'ਚ ਘੁੰਮਦੀ ਹੈ? ਔਰ ਅੱਜ ਦੀ ਤਰੀਕ 'ਚ ਜ਼ਮੀਨਾਂ ਦੇ ਇਹਨਾਂ ਫਲੈਟਾਂ ਦੇ ਇਹਨਾਂ ਦੇ ਕਾਰੋਬਾਰੀ ਕੌਣ ਨੇ
ਜੀ?
IAS PCS ਅਫਸਰ ਹੈ ਨਾ, ਜੱਜ ਹੈ, ਬੜੇ ਵਕੀਲ, ਤੇ ਇੱਥੋਂ ਤੱਕ ਕਿ ਆ ਸਾਰੇ ਰਾਜਨੀਤਿਕ ਲੀਡਰ। ਸੋ ਕਿਹਦਾ ਕਿੰਨਾ ਕਿੰਨਾ ਹਿੱਸਾ ਹੈ ਇਹ ਚੈੱਕ ਕਰ ਲਓ। ਸੋ ਜਦੋਂ ਸਾਰਾ ਧੰਦਾ ਹੀ ਬਲੈਕ ਹੈ
ਤਾਂ
ਉਹ 'ਚ ਇਕੱਲਾ ਤਹਿਸੀਲਦਾਰ ਏ ਥੋੜਾ ਫਿਰ ਕਾਲਾ ਹੈ, ਸਾਰੀ ਕਾਲੀ ਕਮਾਈ। ਹੁਣ ਇਹ ਸਵਾਲ ਇੱਥੇ ਹੈ ਕਿ ਕੀ ਜਿਹੜਾ ਦਿੱਲੀ ਵਾਲਿਆਂ ਨੂੰ ਹਿੱਸਾ ਜਾ ਰਿਹਾ ਸੀ ਉਹਦੇ ਨਾਲ ਉਹ ਬਗਾਵਤ ਕਰ ਰਹੇ ਨੇ ਮਾਨ ਸਾਹਿਬ
ਜੀ?
ਕੀ ਇਹ ਫਿਰ BJP ਵਾਲੀ ਪਿੱਛ ਤੇ ਜਾਣ ਦੀ ਤਿਆਰੀ ਹੈ? ਕੀ ਇਹ ਆਮ ਆਦਮੀ ਪਾਰਟੀ ਦੇ ਅੰਦਰ ਸਾਰਾ ਖੇਲ ਖਿਲਾਰਨ ਦੀ ਤਿਆਰੀ ਹੈ ਕਿ ਠੀਕ ਹੈ ਜੇ ਮੈਨੂੰ ਮੁੱਖ ਮੰਤਰੀ ਨਹੀਂ ਤੁਸੀਂ ਮੰਨਦੇ ਫਿਰ ਮੈਂ ਵੀ ਆਪਣੀ ਚਲਾਊਂਗਾ, ਇਹ ਆਪਣੀ ਚਲਾਉਣ ਦੀ ਤਿਆਰੀ ਹੈ।
ਜੀ
ਸੋ ਕੁਛ ਤਾਂ ਗੜਬੜ ਹੈ ਜਨਾਬ,
ਜੀ
ਕੁਛ ਤੋਂ ਦਾਲਮੇ ਕਾਲਾ ਹੈ।
ਜੀ ਜੀ
ਸੋ ਇਹ ਹੁਣ ਬਾਅਦ ਚੋਂ ਪਤਾ ਲੱਗੂਗਾ, ਪਰ ਜਿਸ ਤਰ੍ਹਾਂ ਦੀ ਪੰਜਾਬ 'ਚ ਹਲਚਲ ਹੈ, ਪੰਜਾਬ ਦੇ ਅੰਦਰ ਵੀ ਸਾਰਾ ਤਾਣਾ ਬਾਣਾ ਉਲਝਿਆ ਤੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਖਾਸਾ ਕੁਛ ਉਲਝ ਗਿਆ।
ਅੱਛਾ ਦੀਪਕ ਜੀ, ਦੱਸਿਓ ਅਕਾਲੀ ਦਲ ਵੱਲੋਂ ਜਿਹੜੀ 5 ਮੈਂਬਰੀ ਕਮੇਟੀ ਆ ਉਹਦੇ ਅੱਗੇ ਇੱਕ ਦੀਵਾਰ ਖੜੀ ਕਰ ਦਿੱਤੀ ਗਈ ਆ, ਕੀ ਚੱਲ ਰਿਹਾ ਜੀ?
ਜਦੋਂ ਥੋੜ੍ਹੀ ਜਿਹੀ ਆਸ ਜਾਗਦੀ ਹੈ ਕਿ ਸਾਰਾ ਕੁਝ ਦਰੁਸਤ ਹੋਣ ਲੱਗਿਆ, ਫਿਰ ਕੁਛ ਨਾ ਕੁਛ ਸਾਹਮਣੇ ਆ ਜਾਂਦਾ। ਆਪਾਂ ਲਗਾਤਾਰ ਗੱਲ ਕਰ ਰਹੇ ਸੀ ਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਜਦੋਂ ਇਹ ਆ ਕੇ ਸਪਸ਼ਟ ਕੀਤਾ ਕਿ ਬਈ ਅਕਾਲੀ ਦਲ ਦੀ ਭਰਤੀ ਮਹਿਮ ਲਈ 7 ਮੈਂਬਰੀ ਕਮੇਟੀ ਹੀ ਨਾਮਜ਼ਦ ਸੀ ਔਰ ਇਸੇ ਨੂੰ ਹੁਕਮ ਸੀ, ਉਹ 'ਚੋਂ 2 ਮੈਂਬਰਾਂ ਦੇ ਅਸਤੀਫੇ ਦੀ ਗੱਲ ਆਈ ਹੈ, ਜਦੋਂ ਕਿ ਮੇਰੇ ਕੋਲ ਤਾਂ 1 ਮੈਂਬਰ ਦਾ ਅਸਤੀਫਾ ਆਇਆ, ਪਰ 5 ਮੈਂਬਰੀ ਨੁਮਾਇੰਦੇ ਮੇਰੇ ਕੋਲ ਆਏ ਸੀ ਤੇ ਹੁਣ 5 ਮੈਂਬਰੀ ਕਮੇਟੀ ਨੂੰ ਪੂਰਾ ਅਧਿਕਾਰ ਹੈ ਕਿ ਉਹ 2 ਦਸੰਬਰ ਦੇ ਫੈਸਲਿਆਂ ਦੇ ਅਨੁਸਾਰ ਭਰਤੀ ਕਰੇ ਤੇ ਉਸ ਤੋਂ ਬਾਅਦ 5 ਮੈਂਬਰੀ ਕਮੇਟੀ ਅਕਾਲ ਤਖ਼ਤ ਸਾਹਿਬ ਤੇ ਗਈ। ਆਪਾਂ ਕੱਲ੍ਹ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਨੇ ਅਰਦਾਸ ਕੀਤੀ ਤੇ ਐਲਾਨ ਕਰਤਾ ਕਿ 18 ਤਰੀਕ ਤੋਂ ਭਰਤੀ ਮੁਹਿੰਮ ਸ਼ੁਰੂ ਹੋ ਗਈ। ਜਿਸ ਦਿਨ ਦੇ ਜਥੇਦਾਰ ਸਾਹਿਬ ਨੇ ਸਪਸ਼ਟਤਾ ਕੀਤੀ ਸੀ
ਜੀ
ਕਿ ਬਈ ਆਹ 5 ਮੈਂਬਰੀ ਕਮੇਟੀ ਨੂੰ ਅਧਿਕਾਰ ਹੈ ਭਰਤੀ ਕਰਨ ਦਾ, ਤੇ ਇਹਦਾ ਮਤਲਬ ਉਹਨੇ ਉਸ ਦਿਨ ਅਕਾਲੀ ਦਲ ਦੀ ਭਰਤੀ ਨੂੰ ਖਾਰਜ ਕਰਤਾ ਸੀ, ਪਰ ਉਸ ਦਿਨ ਦੇ ਅਕਾਲੀ ਦਲ ਬਾਦਲ ਧਿਰ ਦੇ ਲੀਡਰ ਬੋਲੇ ਨਹੀਂ
ਜੀ,
ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਜਥੇਦਾਰ ਸਾਹਿਬ ਦੇ ਬਿਆਨ ਤੇ ਅਸੀਂ ਬੋਲੇ ਤਾਂ ਇੰਜ ਲੱਗੂਗਾ ਕਿ ਅਸੀਂ ਜਥੇਦਾਰ ਸਾਹਿਬ ਦੀ ਮੁਖਾਲਫਤ ਕਰ ਰਹੇ ਹਾਂ, ਅਸੀਂ ਅਕਾਲ ਤਖ਼ਤ ਸਾਹਿਬ ਕੰਨੀ ਪਿੱਠ ਕਰ ਰਹੇ ਹਾਂ, ਉਹਨੂੰ ਚੈਲੰਜ ਕਰ ਰਹੇ ਸੀ, ਉਹ ਚੁੱਪ ਰਹੇ। ਉਹਨਾਂ ਨੇ ਇੰਤਜ਼ਾਰ ਕੀਤਾ ਤੇ ਜਿੱਦਾਂ ਹੀ 5 ਮੈਂਬਰੀ ਕਮੇਟੀ ਸਾਹਮਣੇ ਆਈ ਕਿ ਅਸੀਂ 18 ਤੋਂ ਭਰਤੀ ਸ਼ੁਰੂ ਕਰਨ ਲੱਗੇ ਹਾਂ ਜੀ, ਅਸੀਂ ਜੀ ਦਫ਼ਤਰ ਬਣਾ ਲਿਆ ਜੀ, ਅਸੀਂ ਤਖ਼ਤਾਂ ਦੇ ਬਾਹਰ ਵੀ ਭਰਤੀ ਕਰਾਂਗੇ, ਪਿੰਡਾਂ 'ਚ ਜਾ ਕੇ ਵੀ ਕਰਾਂਗੇ, ਤੇ ਅੱਜ ਅਕਾਲੀ ਦਲ ਨੇ ਆਪਣਾ ਮੇਜ਼ ਸਜਾਇਆ। ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਦੀ ਅਗਵਾਈ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਜੀ ਦੇਖਿਓ ਤਾਂ ਸਹੀ ਜੀ, ਤੁਸੀਂ ਤਾਂ 4 ਦਿਨਾਂ 'ਚ ਬਿੱਲੀ ਥੈਲਿਓਂ ਬਾਹਰ ਆਊਗੀ। ਲਗਾਤਾਰ ਗੱਲ ਹੋ ਰਹੀ ਸੀ ਕਿ ਧਾਮੀ ਸਾਹਿਬ 7 ਮੈਂਬਰ ਕਿਉਂ ਛੱਡ ਗਏ, ਬਡੂੰਗਰ ਸਾਹਿਬ ਕਿਉਂ ਛੱਡ ਗਏ, ਇਹ 2 ਮੈਂਬਰ ਕੀ ਅਕਾਲੀ ਬਾਦਲ ਧਿਰ ਦਾ ਦਬਾਅ ਸੀ, ਉਹਦੇ ਹਿਸਾਬ ਨਾਲ ਇਹ ਚੱਲਣਾ ਨਹੀਂ ਚਾਹੁੰਦੇ ਸੀ, ਅਕਾਲ ਤਖ਼ਤ ਦੇ ਹੁਕਮ ਨਾਲ ਚੱਲਣਾ ਚਾਹੁੰਦੇ ਸੀ, ਇਸ ਲਈ ਛੱਡ ਕੇ ਗਏ। ਪਰ ਅੱਜ ਬਾਦਲ ਧਿਰ ਨੇ ਇਸ ਨੂੰ ਪਲਟਿਆ। ਉਹਨਾਂ ਦਾ ਤਰਕ ਸੀ 7 ਮੈਂਬਰੀ ਕਮੇਟੀ 'ਚ ਇਹਨਾਂ 2 ਮੈਂਬਰਾਂ ਨੂੰ ਦਬਾਇਆ ਜਾ ਰਿਹਾ ਸੀ, ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ, ਇਸ ਲਈ ਤਾਂ ਛੱਡ ਗਏ, ਇਹ ਤਾਂ 7 ਨਹੀਂ ਇਕੱਠੇ ਰਹਿ ਸਕੇ, ਇਹ ਬਾਕੀਆਂ ਨੂੰ ਕੀ ਇਕੱਠੇ ਕਰਨਗੇ, ਇਸ ਲਈ ਉਹ ਕਹਿੰਦੇ 5 ਮੈਂਬਰੀ ਕਮੇਟੀ ਇਸ ਦੇ ਲਾਇਕ ਨਹੀਂ ਕੋਈ ਭਰਤੀ ਕਰ ਸਕੇ।
ਜੀ
ਫਿਰ ਉਹਨਾਂ ਨੇ ਇੱਕ ਅਹਿਮ ਨੁਕਤਾ ਛੂਇਆ, ਉਹ ਕਹਿੰਦੇ ਜੀ ਸੰਵਿਧਾਨ ਸਾਡੇ ਕੋਲ ਹੈ, ਇਹ ਕਹਿੰਦੇ ਸੰਵਿਧਾਨ ਅਨੁਸਾਰ ਭਰਤੀ ਅਸੀਂ ਕਰਨੀ ਹੈ
ਜੀ,
ਤੇ ਜੇ ਅਸੀਂ ਆਪਣੇ ਸੰਵਿਧਾਨ ਅਨੁਸਾਰ ਕਰ ਲਈ, ਉਹ ਕਹਿੰਦੇ ਜੀ ਅਕਾਲੀ ਦਲ ਦੀ ਭਰਤੀ ਤਾਂ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ, ਇਹ ਤਾਂ ਨਿਗਰਾਨ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ
ਜੀ,
ਤੇ ਸਿੰਘ ਸਾਹਿਬ ਉਹ ਕਹਿੰਦੇ ਜੀ ਕਹਿ ਚੁੱਕੇ ਨੇ ਕਿ ਵੀ ਅਕਾਲੀ ਦਲ ਨੇ ਭਰਤੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਬਹੁਤ ਵਧੀਆ। ਉਸ ਦਿਨ ਤੱਕ ਦਾ ਹੀ ਯਾਦ ਹੈ ਇਹਨਾਂ ਨੂੰ ਜਥੇਦਾਰ ਸਾਹਿਬ ਦਾ ਫਰਮਾਨ, ਉਹ ਤੋਂ ਬਾਅਦ ਵਾਲਾ ਫਰਮਾਨ ਨਹੀਂ ਯਾਦ, ਜਦੋਂ ਉਹਨੇ ਕਿਹਾ ਕਿ ਵੀ ਇਹ ਸਹੀ ਨਹੀਂ ਹੋ ਰਹੀ, ਸਹੀ ਤਾਂ 5 ਮੈਂਬਰੀ ਕਮੇਟੀ ਹੋ ਰਹੀ, ਉਹ ਨਹੀਂ ਯਾਦ
ਜੀ,
ਫਿਰ ਉਹ ਯਾਦ ਹੈ, ਸੋ ਉਹਦਾ ਵੀ ਦੁਹਰਾ ਕੀਤਾ ਉਹਨਾਂ ਨੇ। ਨਾਲ ਦੀ ਨਾਲ ਚੀਮਾ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਸੰਵਿਧਾਨ ਹੈ ਤੇ ਸਾਡੀ ਵਰਕਿੰਗ ਕਮੇਟੀ ਦੇ ਅਗਵਾਈ 'ਚ ਭਰਤੀ ਹੋਈ ਹੈ, ਅਸੀਂ ਆਪਣੀ ਭਰਤੀ 35 ਲੱਖ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ, 20 ਲੱਖ ਦੀਆਂ ਸਾਡੇ ਕੋਲ ਆ ਗਈਆਂ, 10 ਮਾਰਚ ਨੂੰ ਅਸੀਂ ਮੀਟਿੰਗ ਕਰਾਂਗੇ, ਉਸ ਦਿਨ ਹੋ ਸਕਦਾ ਡੈਲੀਗੇਟਾਂ ਵੱਲ ਨੂੰ ਵਧਿਆ ਜਾਵੇ, 15 ਜਾਂ 20 ਮਾਰਚ ਤੱਕ ਜਾਂਦੇ ਜਾਂਦੇ ਇਹ ਪ੍ਰਧਾਨ ਵੀ ਚੁਣ ਲੈਣ। ਪਰ ਜਿਹੜੀ 5 ਮੈਂਬਰੀ ਕਮੇਟੀ ਕਹਿੰਦੀ ਸੀ ਕਿ 18 ਤਰੀਕ ਨੂੰ ਭਰਤੀ ਕਰਾਂਗੇ, ਹੁਣ ਉਹ ਦੁਵਿਧਾ 'ਚ ਪੈ ਗਈ ਹੈ
ਜੀ,
ਉਹਨਾਂ ਨੂੰ ਦੁਵਿਧਾ ਇਸ ਪ੍ਰੈਸ ਕਾਨਫਰੰਸ ਨੇ ਨਹੀਂ ਪਾਈ
ਜੀ,
ਇਸ ਪ੍ਰੈਸ ਕਾਨਫਰੰਸ ਦੇ ਨੁਕਤੇ ਨੇ ਪਾਤੀ। ਆਪਾਂ ਸ਼ਾਇਦ ਕੱਲ ਹੀ ਗੱਲ ਕਰ ਰਹੇ ਸੀ ਕਿ ਕੀ ਫਿਰ 2 ਪਾਰਟੀਆਂ ਬਣਨਗੀਆਂ
ਜੀ,
ਕਿ ਨਵਾਂ ਅਕਾਲੀ ਦਲ ਬਣੂਗਾ ਜਾਂ ਬਣੂਗਾ। ਸੋ ਅੱਜ ਇਹ ਸਪਸ਼ਟ ਹੋ ਗਿਆ ਜੀ ਕਿ ਜੇ ਉਹਨਾਂ ਨੇ ਭਰਤੀ ਕਰਨੀ ਆ ਤਾਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਪਿੱਛੇ ਕੋਈ ਅੱਖਰ ਲਾਉਣਾ ਪੈਣਾ, ਕਿਉਂਕਿ ਨਹੀਂ ਤਾਂ ਬਾਦਲ ਧਿਰ ਨੇ ਉਹਨਾਂ ਨੂੰ ਅਦਾਲਤ 'ਚ ਘੜੀਸ ਲੈਣਾ ਕਿ ਜੀ ਇਹ ਤਾਂ ਜੀ ਸਾਡੇ ਚੋਣ ਨਿਸ਼ਾਨ ਨੂੰ ਖੋਹਣ ਨੂੰ ਫਿਰਦਿਆ, ਜਿਵੇਂ ਉੱਥੇ ਸ਼ਰਦ ਪਵਾਰ ਨਾਲ ਹੋਇਆ, ਜਿਵੇਂ ਹੈ ਨਾ ਉਧਵ ਠਾਕਰੇ ਹੋਰਾਂ ਨਾਲ ਹੋਇਆ, ਕਿਤੇ ਉਹੋ ਜਿਹਾ ਕੰਮ ਇੱਥੇ ਨਾ ਹੋ ਜਾਵੇ
ਜੀ,
ਇਸ ਲਈ ਉਹ ਸਿੱਟੋ ਤਾਂ ਉਹਨੂੰ ਫਿਰ ਅਦਾਲਤ 'ਚ ਲਿਜਾਇਆ ਜਾਊਗਾ। ਔਰ 5 ਮੈਂਬਰੀ ਕਮੇਟੀ ਮੈਨੂੰ ਲੱਗਦਾ ਅਦਾਲਤ ਜਾਣਾ ਨਹੀਂ ਚਾਹੁੰਦੀ, ਹੁਣ ਦੇਖਣ ਵਾਲਾ ਹੋਊਗਾ ਉਹ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਬਣਾਉਂਦੇ ਨੇ ਹੈ ਜਾਂ ਪੰਥਕ ਸ਼੍ਰੋਮਣੀ ਅਕਾਲੀ ਦਲ ਬਣਾਉਂਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਉਂਦੇ ਨੇ ਜਾਂ ਕੋਈ ਹੋਰ ਨਾਂ ਅੱਗੇ ਪਿੱਛੇ ਲਾਉਂਦੇ ਨੇ ਹੈ ਜਾਂ ਅਜੇ ਇੰਤਜ਼ਾਰ ਕਰਦੇ ਨੇ ਕਾਪੀਆਂ ਛਪਣੋਂ ਅਜੇ ਰੋਕ ਲਈਆਂ
ਜੀ।
ਸੋ ਪਰ ਬਾਦਲ ਧਿਰ ਨੇ ਮੈਨੂੰ ਲੱਗਦਾ ਇਸ ਮਸਲੇ ਨੂੰ ਅਦਾਲਤ 'ਚ ਲਿਜਾਣ ਦਾ ਫੈਸਲਾ ਕਰ ਲਿਆ।
ਦੀਪਕ ਜੀ ਦੱਸਿਓ, ਰਾਤੋਂ ਰਾਤੀ ਡਿਵਾਈਡਰ ਚੋਰੀ ਹੋ ਗਿਆ, ਕਿੱਥੇ ਦੀ ਘਟਨਾ ਜੀ?
ਇਹ ਪੰਜਾਬ ਦੇ ਜਲਾਲਾਬਾਦ ਦੀ ਘਟਨਾ ਜੀ। ਪੰਜਾਬ ਦੇ ਜਲਾਲਾਬਾਦ ਦੇ ਵਿੱਚ ਬਾਜ਼ਾਰ ਹੈ ਜੀ ਇੱਕ, ਬਾਹਮਣੀ ਹੈ, ਬਾਹਮਣੀ ਬਾਜ਼ਾਰ ਦੇ ਵਿੱਚ, ਉੱਥੇ ਜੀ ਰਾਤ ਨੂੰ ਜਦੋਂ ਦੁਕਾਨਾਂ ਬੰਦ ਕਰਕੇ, ਬਾਜ਼ਾਰ ਬੰਦ ਕਰਕੇ ਲੋਕ ਘਰਾਂ ਨੂੰ ਗਏ, ਤੇ ਸਵੇਰ ਨੂੰ ਆ ਕੇ ਦੇਖਿਆ ਜੀ ਤਾਂ 350 ਫੁੱਟ ਲੰਬਾ ਤੇ 3.5 ਫੁੱਟ ਚੌੜਾ ਡਿਵਾਈਡਰ ਹੀ ਗਾਇਬ ਹੋ ਗਿਆ ਜਨਾਬ। ਹੁਣ ਗਾਇਬ ਹੋਇਆ, ਚੋਰੀ ਹੋਇਆ, ਮਤਲਬ ਹੋਰ ਛੱਡੋ, ਇੱਟਾਂ ਰੋੜੇ ਤੇ ਮਲਬਾ ਵੀ ਨਹੀਂ ਲੱਭਿਆ।
ਜੀ
ਅਸਲ ਦੇ ਵਿੱਚ ਕੀ ਆ ਕਿ ਇਸ ਡਿਵਾਈਡਰ ਦਾ ਇੱਕ ਟੈਂਡਰ ਹੁੰਦਾ ਹੈ, ਇਹ ਕਰੀਬ 12,49,000 ਦਾ ਟੈਂਡਰ ਹੁੰਦਾ ਹੈ, ਤੇ 763 ਫੁੱਟ ਤੋਂ ਵੱਡਾ ਇਹ ਡਿਵਾਈਡਰ ਬਣਨਾ ਸੀਗਾ। ਜਦੋਂ ਇਹ 350 ਫੁੱਟ ਤੱਕ ਬਣ ਗਿਆ, ਉਸ ਤੋਂ ਬਾਅਦ ਦੁਕਾਨਦਾਰਾਂ ਨੇ ਇਹਦਾ ਵਿਰੋਧ ਸ਼ੁਰੂ ਕੀਤਾ ਕਿ ਵੀ ਇਹ ਨਹੀਂ ਬਣਨਾ ਚਾਹੀਦਾ, ਇਹਦੇ ਨਾਲ ਬਾਜ਼ਾਰ ਟਾਈਟ ਹੋ ਜਾਣਾ, ਗੱਡੀਆਂ ਖੜਨੀਆਂ, ਚੀਜ਼ਾਂ ਆਉਣੀਆਂ ਜਾਣੀਆਂ, ਕ੍ਰੋਸਿੰਗ ਮੁਸ਼ਕਲ ਹੋ ਜਾਣੀ, ਇਹ ਸਾਡੇ ਲਈ ਹਿਤਕਾਰੀ ਨਹੀਂ ਆ। ਤੇ ਉਹਨਾਂ ਨੇ ਇਹਦੇ ਲਈ ਕੀ ਨਗਰ ਕੌਂਸਲ, ਕੀ ਥਾਣਾ, ਕੀ ਕਚਹਿਰੀ, ਕੀ ਵਿਭਾਗ, ਕੀ ਸਾਰਾ ਕੁਝ, ਸਾਰੇ ਕਤਾਈ, ਕੀ ਪ੍ਰਸ਼ਾਸਨਿਕ ਨੁਮਾਇੰਦੇ, ਕੀ MLA, ਸਭ ਤੱਕ ਪਹੁੰਚ ਅਪਰੋਚ ਕੀਤੀ। ਤੇ ਪਰ ਗੱਲ ਤਣ ਪੱਤਣ ਨਹੀਂ ਲੱਗੀ, ਜਿਹੜਾ ਟੈਂਡਰ ਸੀ ਉਹ ਕਹਿੰਦੇ ਬਣਾਉਂਦਾ ਜਾ ਰਿਹਾ ਸੀ, ਤੇ ਜਿਨ੍ਹਾਂ ਨੇ ਕਿਹਾ ਸੀ ਉਹ ਬਣਦਾ ਜਾ ਰਿਹਾ ਸੀ। ਸੋ ਫਿਰ ਉਸੇ ਦਿਨੇ ਪਤਾ ਲੱਗਿਆ, ਜਦੋਂ ਰਾਤੋ ਰਾਤ ਕੀ ਸੜਕ ਤੇ ਕੀ ਡਿਵਾਈਡਰ ਤੇ ਕੀ ਮਲਬਾ, ਸਾਰਾ ਕੁਝ ਸਾਫ਼ ਹੋ ਗਿਆ ਸਵੇਰ ਨੂੰ, ਮਿੱਟੀ ਉਹ ਮਿੱਟੀ ਬਾਜ਼ਾਰ 'ਚ। ਤੇ ਰੌਲਾ ਪੈ ਗਿਆ ਜੀ ਕਿ ਡਿਵਾਈਡਰ ਚੋਰੀ ਹੋ ਗਿਆ। ਪੁਲਿਸ ਵਾਲੇ ਨੂੰ ਬੁਲਾਇਆ, ਕਹਿੰਦੇ ਕੋਈ ਨਾ ਜੀ FIR ਕਰਦੇ ਆ, ਲੱਭਦੇ ਆ ਜੀ ਡਿਵਾਈਡਰ ਕਿੱਥੇ ਗਿਆ।
ਜੀ
ਹੁਣ ਜਿਹੜੀ ਗੱਲ ਉੱਭਰ ਕੇ ਆ ਰਹੀ ਆ, ਉਹਦੇ ਵਿੱਚੋਂ ਕੁਝ ਤਰ੍ਹਾਂ ਦਾ ਕਹਿਣਾ ਕਿ ਸਥਾਨਕ ਸੱਤਾ ਨਾਲ ਮਿਲ ਕੇ, ਸਰਕਾਰ ਨਾਲ ਮਿਲ ਕੇ ਦੁਕਾਨਦਾਰਾਂ ਨੇ ਡਿਵਾਈਡਰ ਚੋਰੀ ਕਰਾਇਆ ਜੀ। ਕਹਿੰਦੇ ਅਗਲੇ ਨੇ ਆਪਣਾ ਕੰਮ ਹੀ ਨਿਬੇੜਦਾ।
ਜੀ
ਕੁਝ ਤਰ੍ਹਾਂ ਦਬੀ ਬਾਅਦ 'ਚ ਇਹ ਵੀ ਕਹੀ ਜਾਂਦੀਆਂ ਕਿ ਜੀ ਇਹ ਵੀ ਹੋ ਸਕਦਾ ਕਿ ਠੇਕੇਦਾਰ ਜਿਹੜਾ ਬਣਾ ਰਿਹਾ ਸੀ ਉਹ ਤੋਂ ਹੀ ਚੋਰੀ ਕਰਵਾਇਆ ਹੋਵੇ, ਕਿਉਂਕਿ ਉਹਨੂੰ ਵੀ ਦੱਸਤਾ ਹੋਵੇ ਕਿ ਭਾਈ ਤੇਰੀ ਅਸੀਂ ਵਿਜੀਲੈਂਸ ਤੇ ਜਾਂਚ ਕਰਾਵਾਂਗੇ, ਤੇਰਾ ਮਾਲ ਘਟੀਆ ਨਿਕਲਣਾ ਤੇ ਤੂੰ ਵੀ ਫਸੇਗਾ, ਇਸ ਲਈ ਕਹਿੰਦੇ ਬਣਾਉਣ ਵਾਲੀ ਚੱਕ ਕੇ ਲੈ ਗਿਆ ਹੋਵੇ। ਪਰ ਹੁਣ ਇਹ ਜਿੰਨੇ ਮੂੰਹ ਉਨੀਆਂ ਗੱਲਾਂ ਨੇ।
ਜੀ
ਹਾਂ, ਪਰ ਇਸ ਲਈ ਇਸ ਪੱਖ 'ਚ ਕਿਸੇ ਨਾ ਕਿਸੇ 'ਚ ਦਮ ਲੱਗਦਾ, ਕਿਉਂਕਿ ਅੱਜ ਦੀ ਤਰੀਕ 'ਚ ਕਿਹੜੀ ਦੁਕਾਨ ਹੈ ਵਿਜੇ ਜੀ ਜਿਹਦੇ ਬਾਹਰ ਕੈਮਰਾ ਨਹੀਂ ਲੱਗਿਆ ਹੋਊ,
ਜੀ 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 ਬਿਲਕੁਲ।
ਤੇ ਅਜੇ ਤੱਕ ਚੋਰੀ ਦੀ ਕੋਈ ਫੁਟੇਜ, ਕੋਈ ਤਸਵੀਰ ਅਜੇ ਤੱਕ ਸਾਹਮਣੇ ਨਹੀਂ ਆਈ। ਇਹਦਾ ਮਤਲਬ ਇਹ ਕੋਈ ਮਿਲੀਭੁਗਤ ਦਾ ਹੀ ਪਹਿਲੂ ਹੈ। ਚਲੋ ਜੋ ਵੀ ਹੈ ਜੀ, ਪਰ ਅੱਜ ਪੰਜਾਬ 'ਚ ਖਾਸੀ ਖਬਰ ਹੈ ਚਰਚਾ 'ਚ ਆ ਕੇ ਬਾਈ ਡਿਵਾਈਡਰ ਚੋਰੀ ਹੋ ਗਈ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਸ਼ੁਕਰੀਆ।